ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇ ਵਡੇ ਆਖਾਂ ਨਾਓ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬੇਈ ਨਦੀ ਦੇ ਵਿੱਚ ਪ੍ਰਵੇਸ਼ ਹੋ ਕੇ ਆਪ ਜੀ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋਏ ਨੇ। ਆਪਣੇ ਹੀ ਸਰੂਪ ਨਿਰਗੁਣ ਦੇ ਸਾਹਮਣੇ ਸਰਗੁਣ ਸਰੂਪ ਨੇ ਜਾਣਾ ਕੀਤਾ ਹੈ, ਜੋ ਸੰਸਾਰ ਨੂੰ ਇੱਕ ਕੌਤਕ ਵਰਤਾ ਕੇ ਦਿਖਾਇਆ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ ਔਰ ਉਹਨਾਂ ਤੋਂ ਅਸੀਂ ਗੁਰਮੰਤਰ ਮੂਲ ਮੰਤਰ ਪ੍ਰਾਪਤ ਕੀਤਾ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ, ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਪਰ ਇੱਧਰ ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਬਹੁਤ ਭਾਰੀ ਰੌਲਾ ਹੈ, ਭੱਜ ਦੌੜ ਹੈ, ਖੋਜ ਹੋ ਰਹੀ ਹੈ। ਬੇਬੇ ਨਾਨਕੀ ਜੀ ਬਹੁਤ ਧਿਆ ਰਹੇ ਨੇ ਕਿ ਵੀਰ ਜੀ ਤੁਸੀਂ ਆ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਜਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸ੍ਰੀ ਰਾਗ ਦੇ ਵਿੱਚ, ਦੂਸਰਾ ਸ਼ਬਦ ਹੈ ਇਹ ਸ੍ਰੀ ਰਾਗ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ। ਅਤੇ ਇਸੇ ਹੀ ਸਮੇਂ ਸੋਦਰ ਦਾ ਪਾਠ ਜੋ ਰਹਿ ਰਾਸ ਵਿੱਚ ਕਰਦੇ ਹਾਂ ਉਚਾਰਨ ਕੀਤਾ ਹੈ। ਵਾਹਿਗੁਰੂ ਦੀ ਸਿਫਤ ਜਿਸ ਦੇ ਵਿੱਚ ਕੀਤੀ ਹੈ, ਸੋ ਸ਼ਰਵਣ ਕਰਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਸਿਫਤ, ਜੋ ਸਾਡੇ ਲਈ ਵੀ ਬਹੁਤ ਲਾਹੇਵੰਦੀ ਹੈ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਜੀ ਅੱਗੇ ਬੇਨਤੀ ਕੀਤੀ ਹੈ ਕਿ ਚਾਹੇ ਮੈਂ ਕਿਤਨੀ ਵੀ ਕਰ ਲਵਾਂ ਸਿਫਤ, ਪਰ ਫਿਰ ਵੀ ਤੁਹਾਡਾ ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਲ ਆਖਾਂ ਨਾਉ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਪਿਆਓ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ, ਰਹਾਉ ਦੀਆਂ ਪੰਕਤੀਆਂ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਾਂ ਨਾਉ। ਸੱਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ ਰਹਾਉ। ਅਕਾਲ ਪੁਰਖ ਜੀ ਅੱਗੇ ਬੇਨਤੀ ਕਰਦੇ ਨੇ, ਕੋਟ ਕੋਟੀ ਮੇਰੀ ਆਰਜਾ, ਜੇ ਮੇਰੀ ਆਰਜਾ ਜਿਹੜੀ ਉਮਰ ਹੈ ਕਰੋੜਾਂ ਕਰੋੜ ਸਾਲ ਲੰਬੀ ਹੋ ਜਾਵੇ, ਔਰ ਰੋਟੀ ਪਾਣੀ ਆਦਿਕ ਕੁਛ ਵੀ ਨਾ ਖਾਵਾਂ, ਪਵਣ ਪੀਣ ਅਪਿਆਓ, ਸੋ ਪ੍ਰਤਪਲ ਹੈ ਅਪਿਆਓ ਦੇ ਕਛ ਊਨ ਨਾ ਹੋਈ। ਖਾਣਾ ਪੀਣਾ ਸਮੁੱਚਾ ਅਰਥ ਹੈ ਕਿ ਖਾਣਾ ਪੀਣਾ ਵੀ ਮੇਰਾ ਕੀ ਹੋਵੇ, ਪੌਣ ਪੌਣਹਾਰੀ ਹੋ ਜਾਵਾਂ, ਮੈਂ ਹਵਾ ਦਾ ਹੀ ਭੋਜਨ ਕਰਾਂ। ਕਰੋੜਾਂ ਕਰੋੜ, ਇੱਕ ਕਰੋੜ ਨੂੰ ਇੱਕ ਕਰੋੜ ਨਾਲ ਹੀ ਜ਼ਰਬ ਦੇ ਕੇ ਦੇਖ ਲਓ ਵੀ ਕਿੰਨਾ ਕੁ ਬਣ ਜਾਂਦਾ ਹੈ। ਕਹਿੰਦੇ ਜੇ ਮੇਰੀ ਲੰਬੀ ਉਮਰ ਇੰਨੀ ਵੀ ਹੋ ਜਾਵੇ।
ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਓ।
ਅਸੀਂ ਜੀ ਗੁਫਾ 'ਚ ਵੜ ਕੇ ਬੈਠ ਜਾਵਾਂ ਹੇ ਵਾਹਿਗੁਰੂ, ਜਿੱਥੇ ਨਾ ਚੰਦਰਮਾ ਦਿਖੇ ਨਾ ਸੂਰਜ ਦਿਖੇ, ਸੁਪਨੇ ਮਾਤਰ ਵੀ ਜਿੱਥੇ ਸੌਣ ਨੂੰ ਥਾਂ ਨਾ ਹੋਵੇ, ਭਾਵ ਕਦੇ ਵੀ ਨਾ ਸੌਵਾਂ, ਪੂਰੀ ਜ਼ਿੰਦਗੀ ਅਰਬਾਂ ਸਾਲ ਦੀ ਜ਼ਿੰਦਗੀ ਇੱਕ ਗੁਫਾ ਵਿੱਚ ਬੈਠ ਕੇ ਜੇ ਮੈਂ ਤੇਰੀ ਸਿਫਤ ਕਰਦਾ ਰਹਾਂ।
ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾ,
ਫੇਰ ਵੀ ਤੁਹਾਡੀ ਕੀਮਤ ਨਹੀਂ ਮੈਂ ਪਾ ਸਕਦਾ। ਕਿੱਡਾ ਕੁ ਵੱਡਾ ਤੁਹਾਡਾ ਨਾਮ ਆਖਾਂ, ਕਿੰਨੇ ਕੁ ਨਾਮ ਆਖਾਂ, ਕਿਉਂਕਿ ਤੁਹਾਡੇ ਨਾਮ ਦੀ ਮਹਿਮਾ ਪੂਰਨ ਰੂਪ ਵਿੱਚ ਕੋਈ ਨਹੀਂ ਕਰ ਸਕਿਆ। ਬਹੁਤ ਲੋਕ ਯਤਨ ਕਰਦੇ ਰਹੇ।
ਸੱਚਾ ਨਿਰੰਕਾਰ ਨਿਜ ਥਾਏ,
ਉਹ ਜੋ ਸੱਚਾ ਨਿਰੰਕਾਰ ਵਾਹਿਗੁਰੂ, ਇਹ ਵਾਹਿਗੁਰੂ ਸੱਚੇ ਨਿਰੰਕਾਰ ਜੀ, ਤੁਸੀਂ ਤਾਂ ਆਪਣੇ ਨਿਜ ਸਥਾਨ ਸੱਚਖੰਡ ਦੇ ਵਿੱਚ ਹਮੇਸ਼ਾ ਪ੍ਰਕਾਸ਼ਮਾਨ ਹੋ ਜੀ।
ਸੁਣ ਸੁਣ ਆਖਣ ਆਖਣ ਜੇ ਭਾਵੈ ਕਰੇ ਤਮਾਏ,
ਸੁਣ ਸੁਣ ਕੇ ਦੁਨੀਆਂ ਆਖਣ ਅਖਾਣ ਕਹਿੰਦੀ ਹੈ, ਆਖਣਾ ਕਹਿੰਦੀ ਦੁਨੀਆਂ ਇੱਕ ਦੂਜੇ ਤੇ ਸੁਣ ਕੇ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਇਸ ਕਰਕੇ ਸੁਣ ਸੁਣ ਕੇ ਤਾਂ ਸਾਰੇ ਕਹਿੰਦੇ ਨੇ ਰੱਬ ਵੱਡਾ ਹੈ, ਰੱਬ ਐਸਾ ਹੈ, ਪਰ ਜੇ ਭਾਵ ਹੈ ਕਰੇ ਤਮਾਏ, ਜੇ ਵਾਹਿਗੁਰੂ ਦੀ ਇੱਛਾ ਹੋ ਜਾਵੇ ਕਿ ਇਹ ਜੀਵ ਨੂੰ ਆਪਣਾ ਆਪ ਜਣਾਉਣਾ ਹੈ, ਇਹਨੂੰ ਦਰਸ਼ਨ ਦੇਣੇ ਨੇ, ਇਹਦੇ ਉੱਤੇ ਕਿਰਪਾ ਕਰਨੀ ਹੈ, ਤਾਂਹੀਓ ਕਿਸੇ ਨੂੰ ਤੁਹਾਡਾ ਗਿਆਨ ਹੋ ਸਕਦਾ ਹੈ। ਵਰਨਾ ਕਿੰਨਾ ਹੀ ਕੋਈ ਕਹੀ ਜਾਵੇ ਮੈਨੂੰ ਪ੍ਰਕਾਸ਼ ਹੋ ਗਿਆ, ਮੈਨੂੰ ਗਿਆਨ ਹੋ ਗਿਆ, ਕਹਿਣ ਨਾਲ ਕਿਸੇ ਨੂੰ ਕੁਛ ਨਹੀਂ ਹੁੰਦਾ, ਜੋ ਕੁਝ ਹੁੰਦਾ ਤੁਹਾਡੀ ਕਿਰਪਾ ਨਾਲ ਹੀ ਹੁੰਦਾ।
ਉਸਾ ਕੁਟਿਆ ਵਾਰ ਵਾਰ ਪੀਸਣ ਪੀਸਾ ਪਾਏ,
ਸੋ ਇਸ ਤਰ੍ਹਾਂ ਆਪਣੇ ਸਰੀਰ ਨੂੰ ਵਾਰ ਵਾਰ ਮੈਂ ਕਟਾ ਦਿਆਂ, ਕੁਸਾ ਦਿਆਂ, ਕੁਹਾ ਦਿਆਂ, ਵਾਰ ਵਾਰ ਟੁਕੜੇ ਟੁਕੜੇ ਕਰਵਾ ਦਿਆਂ, ਫਿਰ ਇਹਨੂੰ ਚੱਕੀ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਦਿਆਂ ਸਰੀਰ ਦੇ, ਸੋ ਟੁਕੜੇ ਟੁਕੜੇ ਕੀ ਤਿਲ ਤਿਲ ਕਰਕੇ, ਕੀਮਾ ਕੀਮਾ ਕਰਕੇ, ਜੇ ਮੈਂ ਆਪਣੇ ਸਰੀਰ ਨੂੰ ਚੱਕੀ ਦੇ ਵਿੱਚ ਪਾ ਕੇ ਪੀਸ ਵੀ ਦੇਵਾਂ।
ਅੱਗੇ ਸੈਤੀ ਜਾਲੀਆਂ ਭਸਮ ਸੈਤੀ ਰਲ ਜਾਓ,
ਅਤੇ ਉਹ ਪੀਸੇ ਹੋਏ ਮਾਸ ਨੂੰ ਅੱਗ ਲਾ ਕੇ ਸਾੜ ਦਿਆਂ, ਅਤੇ ਫਿਰ ਉਹਦੀ ਭਸਮ ਬਣਾ ਦਿਆਂ, ਬਿਲਕੁਲ ਜੇ ਭਸਮ ਵੀ ਬਣ ਜਾਵੇ ਉਹ ਸਰੀਰ ਦੀ, ਉਹਨੂੰ ਲੀਨ ਕਰ ਦਵਾਂ ਪਾਣੀ ਵਿੱਚ।
ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾ,
ਫਿਰ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ। ਕਿੰਨਾ ਕੁ ਵੱਡਾ ਤੁਹਾਡਾ ਨਾਮ ਆਖਾਂ, ਤੁਹਾਡੇ ਨਾਮ ਦੀ ਸ਼ਕਤੀ ਕਿੰਨੀ ਕੁ ਵੱਡੀ ਹੈ, ਤੁਸੀਂ ਕਿੰਨੇ ਕੁ ਵੱਡੇ ਹੋ, ਇਹ ਤਾਂ ਤੁਸੀਂ ਖੁਦ ਹੀ ਜਾਣਦੇ ਹੋ।
ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ,
ਇੱਕ ਵੱਡਾ ਪੰਛੀ ਹੁੰਦਾ ਹਮਾਇਓ, ਇਹ ਪੰਛੀ ਅਸਮਾਨ ਦੇ ਵਿੱਚ ਹੀ ਰਹਿੰਦਾ, ਥੱਲੇ ਨਹੀਂ ਆਉਂਦਾ। ਇਹ ਇੰਨਾ ਵੱਡਾ ਦੱਸਿਆ ਕਿ ਜੇ ਕਿਤੇ ਥੱਲੇ ਆ ਵੀ ਜਾਵੇ, ਹਾਥੀ ਨੂੰ ਚੂਹੇ ਵਾਂਗੂ ਆਪਣੇ ਪੰਜਿਆਂ 'ਚ ਚੁੱਕ ਕੇ ਲੈ ਜਾਂਦਾ, ਇੰਨਾ ਵੱਡਾ ਪੰਛੀ ਹੈ ਇਹ। ਇਹ ਕਦੇ ਕਦੇ ਧਰਤੀ 'ਤੇ ਆਇਆ ਹੈ, ਇਸ ਕਰਕੇ ਇੰਨਾ ਵੱਡਾ ਪੰਛੀ, ਇੰਨੀ ਸਮਰੱਥਾ ਵਾਲਾ ਕਿ ਸੈਂਕੜੇ ਅਸਮਾਨਾਂ ਵਿੱਚ ਉੱਡ ਉੱਡ ਜਾਵਾਂ, ਮੈਂ ਖੋਜ ਕਰਾਂ, ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ, ਰੋਕਟ ਵਗੈਰਾ, ਰੋਕਟ 'ਤੇ ਵੀ ਜਾਵਾਂ, ਇਹਦਾ ਮਤਲਬ ਇਹ ਹੈ ਮੰਗਲ ਗ੍ਰਹਿ 'ਤੇ ਜਾਵਾਂ, ਅਗਲੇ ਗ੍ਰਹਿ 'ਤੇ ਜਾਵਾਂ, ਹੋਰ ਅਗਲੇ ਗ੍ਰਹਿ 'ਤੇ ਜਾਵਾਂ, ਜਿੱਡੀ ਦੂਰ ਮਰਜ਼ੀ ਚੱਲਿਆ ਜਾਵਾਂ, ਸੈਂਕੜੇ ਲੱਖਾਂ ਅਸਮਾਨਾਂ ਵਿੱਚ ਘੁੰਮ ਜਾਵਾਂ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, गए सी ना बगदाद दे पीर दे लड़के नू लैके ओड़क ओड़क भाल थके वेद कहन एक बात सहस अठारह कहन कतेबा अस लू एक तात लेखा होए तो लिखी है लेखा होए विनाश नानक वड्डा आखी है आपे जाण है आप ते तुसी ही जानदे तुसी किन्ने क वड्डे हो की होगा जे मैं इन्ना वड्डा पंछी बन के भी उड़ जावा आसमानी चढ़िया रहा पर तुहाडा अंत नहीं पा सकदा मैं
नजरी किसे ना आवो ना किस पिया ना खाओ
इन्ने समाना च उच्चा उड़ जावा किसे नू दिखा ही ना ना कुछ खावा ना कुछ पीवा ना सौवा रात दिन उड़ारियां मार मार के तेरी सृष्टि की खोज करदा रहा पर तुसी तो बहुत वड्डे हो कोट ब्रह्मांड को ठाकुर स्वामी करोड़ां ब्रह्मांड ने एक ब्रह्मांड नहीं है जिदे रोम रोम दे विच करोड़ां करोड़ ब्रह्मांड बसे हुए ने तो इन्ने वड्डे जो आप हो तुहाडा कोई अंत नहीं पा सकदा मैं इस तरीके नाल उड़ उड़ के तुहाडा अंत भी नहीं पा सकदा
पी तेरी कीमत ना पवे हाउ के वड़े आखा ना
फिर भी तुहाडी मैं कीमत नहीं पा सकदा कि मैं किड्डा वड्डा तुहाडा नाम आखा के तुहाडा नाम किन्ना वड्डा है किन्नी क नाम दी शक्ति है ये तो जिन्हां नूं मिल जांदा है ये नाम जिन्हां नूं वो शक्ति प्राप्त हो जांदी है ओही दस सकदे ने
नानक कागद लख मणा पढ़ पढ़ कीचै पाओ
फिर महाराज कहंदे ने लखां मण कागज इकट्ठे कर लिए लिख लिए प्रेम दे नाल पढ़ पढ़ के प्रेम दे नाल उन्हां कागजां नूं
मसू तोट ना आवई लेखण पौण चलाओ
फिर मैं तुहाडी सिफत पढ़ पढ़ के लिखां उहदे ते मसू तोट ना आवे शाही दी तोट ना आवे समुंदरी शाही बना लवा किन्ना वड्डा है समुंदर धरती नालों नब्बे गुणा वध पानी समुंदर च दस गुणा धरती है इन्नी वड्डी दवात होवे मेरी अते लखां मन उहदे विच कागज होण अते शाही होवे समुंदर जिड्डी ते पौण लिखारी होवे पौण देवते नूं कहीए तू स्पीड तेरी सारिआं नालों ज्यादे है तू अकाल पुरख वाहिगुरु की सिफत नूं सारी धरती की जिन्नी बनस्पति है इहदीआं कलमां बना के लिखणा कर अते धरती सारी दा कागज बना लै
पी तेरी कीमत ना पवै हौ के वड़े आखा ना
पर महाराज जी फिर भी थोड़ी कीमत नहीं पै सकती तुहाडा किड्डा क वड्डा नाम आखा हुण गुरु नानक देव जी ने जिन्ना देखिया उन्ना कह रहे ने आपां ने देखिया ही नहीं आपां नूं पता भी नहीं किन्ना क वड्डा है ये तो गुरु नानक साहब भी दस रहे ने आपां नूं कि जे इन्ना कुछ भी कर लो ता भी उस अकाल पुरख का कोई अंत नहीं पा सकता अंत ना सिफती कहना अंत अंत ना करना देन ना अंत ना वेखण सुन ना अंत अंत ना जापै क्या मन मंत अंत ना जापै कीता आकार अंत ना जापै पारावार कोई उरार पार दा जिहदा अंत नहीं वाहिगुरु का जे कोई उहदा अंत पाउण गया है उहदी जिंदगी मुक जांदी है सौ साल है हजार साल है लख साल भी उम्र हो जाए करोड़ां साल भी हो जाए कहिंदे उह करोड़ां अरबां खरबां सालां तक भी जे कोई बंदा उम्र लंबी करके उहदी खोज करेगा उहदी उम्र मुक जाएगी पर उह ना मुकेगा नानक अंत ना अंत उसे दा ही अंत हो जांदा है इस करके हे वाहिगुरु असीं गरीबड़े नमाणे तेरा अंत नहीं पाउणा असीं असी तां सिर्फ इन्ना कहने हैं कि तू दरियाओ दाना बीना मैं मछली कैसे अंत लहां महाराज तू दरियाओ सब तुझ ही माँ है तुझ बिन दूजा कोई ना है जी जंत सब तेरा खेल विजोग मिल विछुड़िया संजोगी मेल जिसनों तू जान आए सोई जन जाणै हर गुण सद ही आख वखाणै जिन हर सेविया तिन सुख पाया आपां सियाणे कहिंदे पेट नहीं गिणने ਸਿਰਫ ਅੰਬ ਖਾਣੇ ਜਿਨ ਹਰ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਜਪਿਆ ਉਹਨਾਂ ਨੇ ਸੁੱਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਉਹ ਸੁੱਤੇ ਸਿੱਧੀ ਨਾਮ ਦੇ ਵਿੱਚ ਸਮਾ ਜਾਂਦਾ ਹੈ ਜਿਨ ਹਰ ਸੇਵਿਆ ਤੂੰ ਸੁੱਖ ਪਾਇਆ ਆਪਾਂ ਤਾਂ ਸੁੱਖ ਲੈਣਾ ਆਨੰਦ ਲੈਣਾ ਅੰਤ ਪਾਉਣ ਵਾਲਾ ਤਾਂ ਵਿਰੋਧੀ ਹੋ ਜਾਂਦਾ ਹੈ ਅੰਤ ਪਾਉਣ ਵਾਲਾ ਤਾਂ ਸ਼ਰੀਕੇ ਪੁਣੇ 'ਚ ਆ ਜਾਂਦਾ ਹੈ ਅਸੀਂ ਅੰਤ ਪਾਉਣ ਨਹੀਂ ਤੁਰੇ ਤੁਹਾਡਾ ਅਸੀਂ ਤਾਂ ਸਿਰਫ ਇੱਕ ਮੰਗਦੇ ਹਾਂ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ ਮੈਂ ਅੰਤ ਪਾ ਕੇ ਕੀ ਲੈਣਾ ਮੇਰਾ ਮੂੰਹ ਖੰਡ ਨਾਲ ਭਰ ਦਿਓ ਬਸ ਮੇਰੇ ਰੋਮ ਰੋਮ ਵਿੱਚ ਤੁਹਾਡਾ ਨਾਮ ਮੇਰੇ ਹਿਰਦੇ 'ਚ ਤੁਹਾਡਾ ਨਾਮ ਮੇਰੇ ਮੂੰਹ ਦੇ ਵਿੱਚ ਤੁਹਾਡਾ ਨਾਮ ਰਸ ਆਤਮਕ ਰਸ ਆਨੰਦ ਪ੍ਰਾਪਤ ਹੋ ਜਾਵੇ ਬਸ ਮੇਰੇ ਲਈ ਤਾਂ ਸਾਰਿਆਂ ਨਾਲੋਂ ਸ਼੍ਰੋਮਣੀ ਇਹੀ ਹੈ
ਦੋਹਰਾ ਪਾਰ ਬ੍ਰਹਮ ਬਿਗਸੈ ਸੁਨਤ ਮੰਤਰ ਦੀਨ ਗੁਰ ਹੋਏ
ਜਦੋਂ ਗੁਰਾਂ ਨੇ ਸਿਫਤ ਕੀਤੀ ਸੋਦਰ ਵੀ ਗਾਇਆ ਸੀ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਸੋ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਸਿਫਤ ਕੀਤੀ ਮਹਿਮਾ ਕੀਤੀ ਵਾਹਿਗੁਰੂ ਪ੍ਰਸੰਨ ਹੋਏ ਅਤੇ ਮੰਤਰ ਦੀਨ ਗੁਰ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਬਣ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਤਰ ਦਿੱਤਾ ਕਿਉਂਕਿ ਮਰਿਆਦਾ ਹੈ ਇਹ ਹੁਣ ਰੱਬ ਦਾ ਗੁਰੂ ਕੋਈ ਬਣ ਹੀ ਨਹੀਂ ਸਕਦਾ ਹੈ ਹੁਣ ਜੇ ਇਕੱਲਾ ਰੱਬ ਡਾਇਰੈਕਟ ਵੀ ਆਵੇ ਤਾਂ ਉਹ ਕਹਿੰਦੇ ਗੁਰੂ ਦੀ ਮਰਿਆਦਾ ਮੈਂ ਜ਼ਰੂਰ ਚਲਾਉਣੀ ਹੈ ਇਸ ਕਰਕੇ ਸਰਗੁਣ ਰੂਪ ਨੇ ਨਿਰਗੁਣ ਨੂੰ ਗੁਰੂ ਧਾਰ ਲਿਆ ਆਪਣਾ ਸੋ ਇਹ ਬੜੀ ਵੱਡੀ ਵਿਚਾਰ ਹੈ ਇਸ ਤਰੀਕੇ ਦੇ ਨਾਲ ਨਿਰਗੁਣ ਸਰੂਪ ਤੋਂ ਆਪਣਾ ਗੁਰਮੰਤਰ ਲੈ ਕੇ ਸੰਸਾਰ ਦੇ ਵਿੱਚ ਨਾਮ ਦਾ ਵਰਤਾਰਾ ਵਰਤਾ ਦਿੱਤਾ
ਸ੍ਰੀ ਨਾਨਕ ਧਾਰਨ ਕਰਿਓ ਵਰਨ ਸੁਣਾਵੋ ਸੋਏ
ਧੰਨ ਗੁਰੂ ਨਾਨਕ ਦੇਵ ਜੀ ਨੇ ਧਾਰਨ ਕਰ ਲਿਆ ਇਹਨੂੰ ਹਿਰਦੇ 'ਚ ਵਸਾਇਆ ਭਾਵ ਵੱਡੇ ਗੁਰਾਂ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਕਹਿੰਦੇ ਉਹ ਮੈਂ ਵਰਣਨ ਕਰਕੇ ਤੁਹਾਨੂੰ ਇੱਥੇ ਸੁਣਾਉਂਦਾ ਹਾਂ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ ਸੰਸਾਰ ਦੇ ਅੰਦਰ ਜਾ ਕੇ ਨਾਮ ਜਪਾਓ ਦੁਨੀਆਂ ਨੂੰ ਸਿੱਧੇ ਮਾਰਗ ਤੇ ਲਾਓ ਮਹਾਰਾਜ ਨੇ ਬੇਨਤੀ ਕੀਤੀ ਮਹਾਰਾਜ ਜੋ ਹੁਕਮ ਹੋਵੇ ਤੋ ਆਪ ਜਿਵੇਂ ਦਾਸ ਨੂੰ ਹੁਕਮ ਕਰੋ ਕਹਿਣ ਲੱਗੇ ਸੰਸਾਰ ਨੂੰ ਜੋ ਤੁਸੀਂ ਜਪਾਉਣਾ ਹੈ ਉਹ ਤੁਹਾਨੂੰ ਅਸੀਂ ਬਖਸ਼ਿਸ਼ ਕਰਦੇ ਹਾਂ ਇੱਕ ਓਅੰਕਾਰ ਦੁਨੀਆਂ ਨੇ ਕੇਵਲ ਓਅੰਗ ਓਅੰਗ ਜਪ ਕੇ ਸੰਸਾਰ ਨੇ ਇਹ ਫਲਾਨੇ ਨੂੰ ਓਅੰਗ ਲੱਗ ਜਾਂਦਾ ਉਹਨੂੰ ਓਅੰਗ ਲੱਗ ਜਾਂਦਾ ਓਅੰਗ ਨਹੀਂ ਕਹਿਣਾ ਓਅੰਗ ਦੇ ਤਾਂ 63 ਅਰਥ ਬਣਦੇ ਨੇ 9 ਅਰਥ ਕੀਤੇ ਨੇ 7 ਮੱਤਾਂ ਨੇ ਵੱਖੋ ਵੱਖਰੇ ਅਤੇ ਇਸ ਕਰਕੇ ਜਿਹੜੇ ਦੇ 63 ਅਰਥ ਬਣਦੇ ਹੋਣ ਉਹ ਮੇਰਾ ਨਾਮ ਨਹੀਂ ਹੋ ਸਕਦਾ ਤਾਂ ਤੇ ਤੁਸੀਂ ਓਅੰਕਾਰ ਕਾਰ ਦਾ ਅਰਥ ਹੈ ਲਗਾਤਾਰ ਇੱਕ ਰਸ ਚੱਲਣ ਵਾਲਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਤੇ ਅੱਗੇ ਲਾਓ ਇੱਕ ਉਹ ਦੱਸੋ ਦੁਨੀਆਂ ਨੂੰ ਕਿ 33 ਕਰੋੜ ਦੇਵਤੇ ਨੂੰ ਲੋਕ ਮੰਨੀ ਜਾਂਦੇ ਨੇ ਭਗਵਾਨ ਸੂਰਜ ਨੂੰ ਕਹਿੰਦੇ ਭਗਵਾਨ ਚੰਦਰਮਾ ਭਗਵਾਨ ਉਹ ਮੈਂ ਤਾਂ ਇੱਕ ਭਗਵਾਨ ਹਾਂ ਇਹ ਕਿੱਥੋਂ ਨਵੇਂ ਭਗਵਾਨ ਆ ਕੇ ਮੇਰੇ ਹੀ ਪੈਦਾ ਕੀਤੇ ਹੋਏ ਮੈਨੂੰ ਹੀ ਕਹੀ ਜਾਂਦੇ ਨੇ ਤੂੰ ਭਗਵਾਨ ਹੈ ਨਹੀਂ ਅਸੀਂ ਭਗਵਾਨ ਇਸ ਕਰਕੇ ਤੁਸੀਂ ਦੁਨੀਆਂ ਦੇ ਅੰਦਰ ਜਾ ਕੇ ਸੰਸਾਰ ਨੂੰ ਦੱਸੋ ਕਿ ਭਗਵਾਨ ਇੱਕ ਹੈ ਸਿਰਫ ਉਹੀ ਸਾਡਾ ਪ੍ਰਕਾਸ਼ਕ ਹੈ ਓਅੰਕਾਰ ਅਤੇ ਉਹਦੇ ਛਤਰ ਛਾਇਆ ਦੇ ਥੱਲੇ ਜ਼ਰੂਰ ਨੇ ਸਾਰੇ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਉਸੇ ਦਾ ਹੀ ਨਾਮ ਸੱਚਾ ਹੈ ਸੱਤ ਨਾਮ ਉਸੇ ਦਾ ਨਾਮ ਸੱਚਾ ਤਿੰਨਾਂ ਕਾਲਾਂ ਦੇ ਵਿੱਚ ਤਾਂਹੀਓ ਤਾਂ ਸੱਤ ਤੱਤੇ ਸਿਹਾਰੀ ਹੈ ਨਹੀਂ ਤਾਂ ਸਤਨਾਮ ਵੀ ਹੋ ਸਕਦਾ ਸੀ ਸੱਤ ਜੇ ਤੱਤ ਸੱਸਾ ਅਤੇ ਤੱਤਾ ਹੋਵੇ ਤਾਂ ਨਿੰਬੂ ਦਾ ਸੱਤ ਵੀ ਬਣ ਜਾਂਦਾ ਫਿਰ ਤਾਂ ਇਹਦਾ ਅਰਥ ਅਤੇ ਸੱਤ ਜਤ ਸੱਤ ਵਿੱਚ ਵੀ ਅੱਖਰ ਆ ਜਾਂਦਾ ਇਹ ਸੱਤ ਜਤ ਸੱਤ ਹੋ ਗਿਆ ਜੇ ਉੱਤੇ ਅਧਿਕ ਲਾ ਦਈਏ ਸੱਤ ਦੇ ਸੱਤ, ਸਾਤੇ ਦਾ ਵਾਚਕ ਵੀ ਬਣ ਜਾਂਦਾ। ਸੱਸੇ ਦੇ ਪੈਰ 'ਚ ਬਿੰਦੀ ਲਾ ਦਿਓ ਤਾਂ ਸ਼ਤ ਪ੍ਰਤੀ ਸ਼ਤ ਬਣ ਜਾਂਦਾ, 100% ਨੂੰ ਕਹਿੰਦੇ ਨੇ। ਕਿੱਧਰ ਨੂੰ ਲਿਜਾਓਗੇ ਗੱਲ? ਇਸ ਕਰਕੇ ਤੱਤੇ ਨੂੰ ਸਿਹਾਰੀ ਲਾ ਦਿੱਤੀ ਸੱਤ, ਜੋ ਤਿੰਨਾਂ ਕਾਲਾਂ ਦੇ ਜਿਹਦਾ ਨਾਮ ਸੱਤ ਹੈ। ਸਾਡਾ ਨਾਮ ਅੱਜ ਹੈ, ਅੱਜ ਤੋਂ 100 ਸਾਲ ਪਹਿਲਾਂ ਆਪਣਾ ਇਹ ਨਾਮ ਕਿੱਥੇ ਸੀ ਜਿਹੜਾ ਹੁਣ ਰੱਖਿਆ ਹੋਇਆ? ਜੇ ਬ੍ਰਹਮਾ ਕਹੇ ਕਿ ਮੈਂ ਸੱਤ ਹੈ, ਕਹਿੰਦੇ ਅੱਜ ਤੋਂ 1 ਕਰੋੜ ਸਾਲ ਪਹਿਲਾਂ ਤੂੰ ਕਿੱਥੇ ਸੀ? ਉਹ ਵੀ ਚੁੱਪ ਕਰ ਜਾਂਦਾ ਹੈ। ਜੇ ਵਿਸ਼ਨੂੰ ਹੁਣੀ ਕਹਿਣ ਕਿ ਮੈਂ ਸੱਤ ਹੈ, ਕਹਿੰਦੇ 1 ਅਰਬ ਸਾਲ ਪਹਿਲਾਂ ਤੂੰ ਕਿੱਥੇ ਸੀ? ਇਹਨੂੰ ਤਾਂ ਮੈਂ ਬਣਾਇਆ, ਮੈਂ ਤੁਹਾਨੂੰ ਉਤਪੰਨ ਕੀਤਾ ਇਸ ਕਰਕੇ ਕਿ ਤੁਸੀਂ ਦੁਨੀਆਂ ਦੇ ਅੰਦਰ ਨਾਮ ਦਾ ਪ੍ਰਚਾਰ ਕਰੋ, ਅਤੇ ਤੁਸੀਂ ਉਹੀ ਸੱਤ ਬਣ ਕੇ ਬੈਠ ਗਏ ਹੋ, ਅਤੇ ਤੁਹਾਡੀ ਤਾਂ ਇੱਕ ਦਿਨ ਮੌਤ ਹੋਣੀ ਸਾਰਿਆਂ ਦੀ। ਤੁਸੀਂ ਤਾਂ ਸਾਰਿਆਂ ਬ੍ਰਹਮ, ਮਹੇਸ਼ਰ, ਵਿਸ਼ਨ, ਸਚੀਪਤ, ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰਾਂਗੇ। ਮਹਾਰਾਜ ਕਹਿੰਦੇ ਤੁਸੀਂ ਕਿਵੇਂ ਸਮਝ ਲਿਆ ਆਪਣੇ ਆਪ ਨੂੰ ਕਿ ਮੈਂ ਭਗਵਾਨ ਹਾਂ? ਕਿਉਂ ਦੁਨੀਆਂ 'ਚ ਵਡਿਆਈ ਕਰਾਉਂਦੇ ਆਪਣੀ? ਤੁਸੀਂ ਇਹ ਕਹੋ ਕਿ ਇੱਕ ਓਂਕਾਰ ਸਾਡਾ ਮਾਲਕ ਹੈ, ਉਹਨੇ ਸਾਨੂੰ ਬਣਾਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਦਾ ਸਰਗੁਣ ਰੂਪ ਹੋ ਕੇ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰ ਬ੍ਰਹਮ ਹਾਂ। ਹਮੇਸ਼ਾ ਕਹਿੰਦੇ ਨੇ ਮੈਂ ਦਾਸ ਹਾਂ ਤੁਹਾਡਾ, ਸੇਵਾਦਾਰ ਹਾਂ ਤੁਹਾਡਾ। ਤਾਂ ਮਹਾਰਾਜ ਕਹਿੰਦੇ ਨੇ ਨੀਚਾ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ। ਵੱਡਿਆਂ ਸਿਉਂ ਕਿਆ ਰੀਸ, ਆਪਾਂ ਨੇ ਵੱਡੇ ਨਹੀਂ ਬਣਨਾ। ਗੁਰੂ ਘਰ 'ਚ ਜੇ ਤੁਸੀਂ ਆਉਣਾ ਤਾਂ ਵੱਡੇ ਨਾ ਬਣਿਓ, ਫਿਰ ਮਾਰ ਖਾ ਜਾਓਗੇ। ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਵਿੱਚ ਹੁੰਦਾ ਪਹਿਲਾਂ ਬੰਦਾ ਕੋਈ ਵੀ ਅੱਜ ਦੇ ਪ੍ਰਮਾਣ ਅਨੁਸਾਰ ਕਲਰਕ ਲੱਗਿਆ, ਪ੍ਰਮੋਸ਼ਨ ਹੋਈ ਹੋਰ ਵੱਡਾ, ਪ੍ਰਮੋਸ਼ਨ ਹੋਈ ਹੋਰ ਵੱਡਾ, ਹਰੇਕ ਮਹਿਕਮੇ 'ਚ ਪ੍ਰਮੋਸ਼ਨ ਹੋ ਕੇ 7ਵੇਂ 8ਵੇਂ 10ਵੇਂ 12ਵੇਂ 15ਵੇਂ 100ਵੇਂ ਨੰਬਰ ਤੱਕ ਕੋਈ ਜਾ ਸਕਦਾ, ਜੀ ਸੜ ਕੇ ਜਾਵੇ। ਪਰ ਗੁਰੂ ਘਰ ਵਿੱਚ ਉਲਟ ਹੈ, 100 ਤੋਂ 99 ਨੂੰ ਆਉਣਾ ਹੈ, 98 ਨੂੰ ਆਉਣਾ ਹੈ, 97 ਨੂੰ ਆਉਣਾ ਹੈ, 100 ਤੋਂ 3 ਵਿੱਚ ਆਉਣਾ, 2 ਵਿੱਚ ਆਉਣਾ, 1 ਵਿੱਚ ਆਉਣਾ, ਲੀਨ ਹੋ ਜਾਣਾ, 0 'ਚ ਆ ਜਾਣਾ। ਮਹਾਰਾਜ ਕਹਿੰਦੇ ਗੁਰੂ ਘਰ ਹੈ ਹੀ ਨੀਵੇਂ ਥਾਂ। ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਸਾਰੇ ਕਹਿਣ ਲੱਗੇ ਮਹਾਰਾਜ ਸ਼ਹਿਰ ਤੋਂ ਤਾਂ ਨੀਵਾਂ ਸਥਾਨ ਹੈ, ਕਹਿੰਦੇ ਗੁਰੂ ਘਰ ਨੀਵੇਂ ਥਾਂ ਹੈ। ਕੋਈ ਹਰਿਮੰਦਰ ਸਾਹਿਬ ਆ ਕੇ ਤਾਂ ਉਹਨੂੰ ਪੌੜੀਆਂ ਨਹੀਂ ਚੜ੍ਹਦਾ ਹੈ, ਘੰਟਾ ਘਰ ਤੋਂ ਚਾਰੇ ਪਾਸਿਓਂ ਵੀ ਥੱਲੇ ਨੂੰ ਹੀ ਉਤਰਦੇ ਹਾਂ ਆਪਾਂ। ਮਹਾਰਾਜ ਕਹਿੰਦੇ ਨੀਵਾਂ ਹੋ ਕੇ ਆ ਅਤੇ ਸਭ ਕੁਛ ਲੈ ਜਾ। ਇਸ ਕਰਕੇ ਸਤਿਗੁਰੂ ਨੇ ਗੁਰੂ ਘਰ ਦਾ ਸਿਧਾਂਤ ਹੀ ਇਹ ਰੱਖਿਆ, ਜਿੰਨਾ ਝੁਕ ਜਾਓਗੇ ਉਹਨਾਂ ਲੈ ਜਾਓਗੇ, ਜਿੰਨੇ ਆਕੜੇ ਫਿਰੋਗੇ ਉਹਨਾਂ ਕੁਛ ਨਹੀਂ ਮਿਲਣਾ। ਤਾਂਹੀਓ ਤਾਂ ਇਹ ਕੌਤਕ ਵਰਤਾਏ ਸ਼੍ਰੀ ਚੰਦ ਲਖਮੀ ਦਾਸ ਦੇ, ਦਾਸੂ ਅਤੇ ਦਾਤੂ ਦੇ, ਬਾਬਾ ਮੋਹਨ ਜੀ ਵਰਗਿਆਂ ਦੇ, ਪਿਰਥੀਏ ਹੋਣੀ ਅਤੇ ਕਿੰਨੇ ਰਾਮ ਰਾਏ ਹੋਣੀ, ਲੈ ਗਏ ਕੁਛ? ਜਿਹੜੇ ਵੀ ਤਾਹਾਂ ਨੂੰ ਗਏ ਨੇ ਗੁਰੂ ਘਰ 'ਚ ਆਪਣੇ ਵੱਲੋਂ, ਉਹ ਸਾਰੇ ਜਣੇ ਥੱਲੇ ਹੀ ਡਿੱਗੇ ਨੇ। ਉੱਚਾ ਚੜ੍ਹੇ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਤਾਂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਮਨ ਦੇ ਮੀਟਰ ਨੂੰ ਨੀਵਾਂ ਕਰੋ, ਐਵੇਂ ਨਾ ਤਾਹਾਂ ਨੂੰ ਚੜ੍ਹੀ ਜਾਓ ਜੇ ਸਿੱਖ ਬਣਨਾ ਤਾਂ। ਅਤੇ ਨਿਮਰਤਾ ਨਾਲ ਖੜੋ, ਨਿਮਰਤਾ ਨਾਲ ਬੋਲੋ, ਮਨ ਵਿੱਚ ਨਿਮਰਤਾ ਰੱਖੋ, ਇਸ ਤਰ੍ਹਾਂ ਨੀਵੇਂ ਹੋ ਕੇ ਚੱਲਣਾ। ਜੇ ਗੁਰੂ ਨਾਨਕ ਦੇਵ ਦੇ ਸਿੱਖ ਬਣਨਾ ਤਾਂ ਨੀਵੇਂ ਹੋ ਕੇ ਚੱਲਣਾ। ਤਾਂ ਸਤਿਗੁਰੂ ਕਹਿੰਦੇ ਨੇ ਉਹਦਾ ਤਿੰਨਾਂ ਕਾਲਾਂ ਵਿੱਚ ਨਾਮ ਸੱਤ ਹੈ, ਅਤੇ ਜਿਹੜਾ ਸੱਤ ਨਾਮ ਨਾਲ ਜੁੜਿਆ ਹੈ, ਕਬੀਰ, ਫਰੀਦ, ਨਾਮਦੇਵ, ਧਰੂ, ਪ੍ਰਹਿਲਾਦ, ਸਾਰੇ ਜਾਣੇ ਉਹਨਾਂ ਦੇ ਨਾਮ ਵੀ ਸੱਤ ਹੋ ਗਏ ਨੇ। ਅੱਜ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਨਾਮ ਕਿਉਂ ਹੈ? ਕਿਉਂਕਿ ਉਹ ਸੱਤ ਨਾਮ ਨਾਲ ਜੁੜੇ ਨੇ। ਜਿਹੜੇ ਸੱਤ ਨਾਮ ਨਾਲ ਜੁੜੇ ਨੇ ਉਹ ਸਦੀਵੀ ਕਾਲ ਹੀ ਨੇ, ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਜਿਹੜਾ ਇਸ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਉਹ ਇਸੇ ਰੂਪ 'ਚ ਹੀ ਤਬਦੀਲ ਹੋ ਜਾਂਦਾ ਹੈ। ਇਹ ਬ੍ਰਹਮ ਗਿਆਨ ਵਿੱਚ ਵੀ ਇਹੀ ਅਵਸਥਾ ਹੈ, ਬ੍ਰਹਮ ਗਿਆਨੀ ਵੀ ਇੱਕ ਓਂਕਾਰ ਸਰੂਪ ਹੋ ਜਾਂਦਾ, ਸਤਨਾਮ ਵਿੱਚ ਉਹ ਵੀ ਚਲਿਆ ਜਾਂਦਾ, ਕਰਤਾ ਪੁਰਖ ਉਹ ਵੀ ਹੋ ਜਾਂਦਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਆਪਸ ਵਿੱਚ ਮਿਲਾ ਲਓ ਸਾਰੀਆਂ ਚੀਜ਼ਾਂ, ਨਿਰਭਉ ਹੋ ਜਾਂਦਾ ਹੈ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ, ਇਹ ਬ੍ਰਹਮ ਗਿਆਨ 'ਚ ਚਲਿਆ ਗਿਆ। ਨਿਰਵੈਰ ਵੈਰ ਤੋਂ ਰਹਿਤ, ਕਿਸੇ ਨਾਲ ਜਿਹਦਾ ਵੈਰ ਨਹੀਂ, ਸਾਰੀ ਦੁਨੀਆਂ ਵਿੱਚ ਇੱਕੋ ਹੀ ਸੂਬ, ਨਾ ਕੋ ਬੈਰੀ, ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ
ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ।
ਤਾਂ ਵਾਹਿਗੁਰੂ ਨੇ ਅੱਗਿਓਂ ਉਚਾਰਨ ਕੀਤਾ ਕਿ ਸਾਡਾ ਸਰੂਪ ਜੋ ਹੈ ਉਹ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹਸਤੀ ਹੈ ਸਾਡੀ, ਸੱਚਾਈ ਹੈ ਇਹ। ਜੇ ਹੁਣ ਮੇਰੇ ਵਰਗਾ ਕਹੇ ਕਿ ਮੈਂ ਅਕਾਲ ਮੂਰਤ ਤਾਂ ਹੁਣੇ ਸਵਾਸ ਨਿਕਲ ਜਾਣਗੇ, ਖਤਮ ਹੋ ਜਾਵਾਂਗੇ ਆਪਾਂ। ਹਾਂ, ਅਕਾਲ ਮੂਰਤ ਦਾ ਜਾਪ ਕਰਦੇ ਹੋਏ ਆਪਾਂ ਅਕਾਲ ਮੂਰਤ ਦੇ ਵਿੱਚ ਲੀਨ ਹੋ ਕੇ ਅਕਾਲ ਮੂਰਤ ਬਣ ਸਕਦੇ ਹਾਂ, ਪਰ ਐਵੇਂ ਖਾਮ ਖਾਂ ਆਪਣੇ ਆਪ ਨੂੰ ਅਕਾਲ ਮੂਰਤ ਕਹਿਣਾ ਕਿ ਮੈਂ ਤਾਂ ਕਦੇ ਮਰਦਾ ਹੀ ਨਹੀਂ ਗਾ। ਅਕਾਲ ਮੂਰਤ ਵਾਹਿਗੁਰੂ ਹੈ, ਹੋਰ ਕੋਈ ਅਕਾਲ ਮੂਰਤ ਨਹੀਂ ਹੈ। ਅਜੂਨੀ ਜੋ ਜੂਨਾਂ ਦੇ ਵਿੱਚ ਨਹੀਂ ਆਉਂਦੇ, ਨਹੀਂ ਆਏ ਜੂਨਾਂ ਵਿੱਚ, ਜੂਨਾਂ ਹੁੰਦੀਆਂ 84 ਲੱਖ ਜੂਨ, 84 ਲੱਖ ਜੂਨ ਵਿੱਚ ਆਮ ਮਨੁੱਖ